ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਸਾਜਨਾ ਕਰਕੇ ਇਸ ਨੂੰ ਚਲਾਉਣ ਲਈ ਇਲਾਹੀ ਕਾਨੂੰਨ ਨਾਲ ਹੀ ਜਾਰੀ ਕਰ ਦਿੱਤਾ, ਜਿਸ ਨੂੰ ਕਿ ਗੁਰਬਾਣੀ ਵਿੱਚ ਹੁਕਮ ਪਾਣਾ ਜਾਂ ਅਮਰ ਕਿਹਾ ਗਿਆ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਅਸੀਂ ਆਪਣੀ ਮਨਮਰਜ਼ੀ ਜਾਂ ਆਪਣੇ ਭਾਣੇ ਵਿੱਚ ਚੱਲਦੇ ਹਾਂ ਅਤੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਕਾਨੂੰਨ ਅਨੁਸਾਰ ਦੁੱਖ ਸੁੱਖ ਭੋਗਦੇ ਹਾਂ। ਪਰ ਇਲਾਹੀ ਮੰਡਲ ਵਿੱਚ ਸਾਡੇ ਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਉੱਥੇ ਸਾਡਾ ਮਨ ਆਤਮ ਪ੍ਰਕਾਸ਼ ਦੀ ਰੌਸ਼ਨੀ ਜਾਂ ਹੁਕਮ ਵਿੱਚ ਵਿਚਰਦਾ ਹੈ। ਇਲਾਹੀ ਮੰਡਲ ਦੀ ਇਹ ਖੇਲ ਕਿਹੋ ਜਿਹੀ ਹੈ, ਹੁਕਮ ਰਜਾਈ ਦੀ ਇਹ ਖੇਲ ਕਿਹੋ ਜਿਹੀ ਹੈ, ਇਹਨਾਂ ਦੋਹਾਂ ਮੰਡਲਾਂ ਵਿੱਚ ਕੀ ਅੰਤਰ ਹੈ, ਇਹਨੂੰ ਕੋਈ ਵਿਰਲੇ ਗੁਰਮੁਖੀ ਅੰਤਰ ਆਤਮੇ ਅਨੁਭਵ ਦੁਆਰਾ ਮਾਣ ਕੇ ਬਿਆਨ ਕਰ ਸਕਦੇ ਹਨ। ਸੋ ਗੁਰਮੁਖ ਪਿਆਰੇ ਬਾਹੂ ਜੀ ਹੋਰਾਂ ਨੇ ਆਪ ਹੁਕਮ ਰਜਾਈ ਚੱਲ ਕੇ ਇਲਾਹੀ ਹੁਕਮ ਦੀ ਕਾਰ ਕਮਾਉਂਦਿਆਂ ਇਲਾਹੀ ਮੰਡਲ ਵਿੱਚ ਵਿਚਰਦਿਆਂ ਆਪਣੇ ਆਤਮ ਪ੍ਰਕਾਸ਼ ਦੀ ਰੌਸ਼ਨੀ ਵਿੱਚ ਹੁਕਮ ਦੇ ਵਿਸ਼ੇ ਨੂੰ ਲੈ ਕੇ ਇਹ ਗੁਰਬਾਣੀ ਵਿਚਾਰ ਦੇ 9 ਲੇਖ ਲਿਖੇ ਹਨ, ਜਿਨ੍ਹਾਂ ਵਿੱਚੋਂ ਅੱਜ ਹੁਕਮ ਭਾਗ 9 ਇੱਥੇ ਪੇਸ਼ ਹੈ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਸਾਡੀਆਂ ਠੋਕਰਾਂ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਇਹ ਸੌਖਾ ਨਹੀਂ ਹੈ। ਸਾਡੇ ਮਨ ਦੀ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਅਤੇ ਕਰਮਾਂ ਦੇ ਨਿਚੋੜ ਜਾਂ ਹਵਾੜ ਤੋਂ ਬਣੀ ਹੈ। ਸੋ ਇਸ ਰੰਗਤ ਨੂੰ ਬਦਲਣ ਲਈ ਵੀ ਅਤਿਅੰਤ ਉੱਦਮ, ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹੋਂ ਤਾਰੀ ਹੈ। ਫਿਰ ਸਾਡੇ ਮਨ ਦੀ ਹੋਮੇ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ। ਸੋ ਨਿਰੇ ਪੁਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ, ਜੁਕਤੀਆਂ ਜਾਂ ਫਿਲੋਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਹ ਸਭ ਤ੍ਰੈ ਗੁਣਾਂ ਦੇ ਦਾਇਰੇ ਵਿੱਚ ਹਨ। ਸੋ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ, ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ, ਕਿਉਂਕਿ ਸੰਗਤ ਵਿੱਚ ਆ ਕੇ ਹੀ ਪਹਿਲਾਂ ਸਾਨੂੰ ਸੋਝੀ ਆਉਂਦੀ ਹੈ ਕਿ ਸਾਡੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਹੋਂ ਧਾਰੀ ਹੈ ਅਤੇ ਸੰਗਤ ਵਿੱਚ ਹੀ ਅਸੀਂ ਇਸ ਨੂੰ ਬਦਲ ਸਕਦੇ ਹਾਂ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਿਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਏਗੀ, ਤਿਉਂ ਤਿਉਂ ਸਾਡੇ ਮਨ ਦੀ ਮੈਲ ਘਟਦੀ ਜਾਏਗੀ, ਉਤਰਦੀ ਜਾਏਗੀ। ਸਾਡਾ ਮਨ ਉਚੇਰੇ ਆਤਮਿਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਏਗਾ ਅਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਏਗੀ ਅਤੇ ਸਾਧ ਸੰਗ ਮਰਲਾਥੀ ਪਾਰ ਬ੍ਰਹਮ ਪਇਓ ਸਾਥੀ। ਇਸ ਤਰ੍ਹਾਂ ਆਤਮਿਕ ਪਿਉਣ ਦੁਆਰਾ ਹੀ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਅਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਵਿਵੇਕ ਬੁੱਧੀ ਕਦੋਂ ਜਾਗਦੀ ਹੈ? ਜਦੋਂ ਸਾਡੇ ਅੰਦਰ ਅਨੁਭਵੀ ਪ੍ਰਕਾਸ਼ ਹੋ ਜਾਵੇ। ਸੋ ਆਪਣੇ ਭਾਣੇ ਅਤੇ ਇਲਾਹੀ ਭਾਣੇ ਦਾ ਨਿਰਣਾ ਸਾਨੂੰ ਉਦੋਂ ਹੀ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਪੁੱਜਣਾ, ਸੀਜਣਾ, ਚੀਨਣਾ ਜਾਂ ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਿਕ ਨਿਰਣੇ ਤੋਂ ਬਗੈਰ ਸਾਡਾ ਮਨ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੇ ਭਾਣੇ ਵਿੱਚ ਹੀ ਵਿਚਰਦਾ ਰਹੇਗਾ ਅਤੇ ਇਲਾਹੀ ਹੁਕਮ ਦੀਆਂ ਸਾਰੀਆਂ ਬਰਕਤਾਂ ਅਤੇ ਆਤਮਿਕ ਵਿਰਾਸਤ ਤੋਂ ਵਾਂਝਾ ਰਹੇਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਸੋ ਮਨ ਨੂੰ ਆਤਮਿਕ ਪਿਉਂਦ ਚਾੜਨ ਵਾਸਤੇ ਕਿਸ ਦੀ ਲੋੜ ਹੈ? ਸਭ ਤੋਂ ਪਹਿਲਾਂ ਨਾਮ ਅਭਿਆਸ ਕਮਾਈ ਅਰਥਾਤ ਅੰਤਰਮੁਖੀ ਸਿਮਰਨ, ਦੂਸਰਾ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ, ਅਤੇ ਤੀਸਰਾ ਗੁਰਪ੍ਰਸਾਦ ਦੀ, ਉਹਦੀ ਬਖਸ਼ਿਸ਼ ਦੀ ਲੋੜ ਹੈ। ਸਾਡੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲੋਸਫੀ, ਸਾਡੇ ਕਰਮ ਕਾਂਡ, ਹੱਠ ਧਰਮ ਜਾਂ ਤਿਆਗ ਦੇ ਫੋਕੇ ਸਾਧਨ ਇੱਥੇ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਾਰਿਆਂ ਦੇ ਪਿੱਛੇ ਹੋਮੇ ਦੀ ਲੇਸ ਹੁੰਦੀ ਹੈ। ਸੋ ਸਭ ਤੋਂ ਉੱਚੀ ਸੁੱਚੀ ਅਤੇ ਅਤਿਅੰਤ ਕਾਰਗਰ ਪਿਉਂਦ, ਸਬਲਾਈਮ ਐਂਡ ਡਾਇਨੈਮਿਕ ਗ੍ਰਾਫਟਿੰਗ ਕਿਹੜੀ ਹੈ? ਇਲਾਹੀ ਪਿਆਰ। ਮਨ ਰੇ ਕਿਉਂ ਛੂਟੇ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸਨਾਨ, ਜਬ ਲਗ ਜੁਗਤ ਨਾ ਜਾਣੀਐ ਪਾਓ ਭਗਤ ਭਗਵਾਨ। ਸਾਚ ਕਹੂੰ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਸਾਡੇ ਆਤਮਾ ਦਾ ਅਕਸ ਸਾਡੇ ਉੱਤੇ ਪੈਂਦਾ ਹੈ, ਅਤੇ ਸਾਡੇ ਅੰਦਰੋਂ ਫਿਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਵਾਲੀ ਰੰਗਤ ਨਾਲ ਸਾਡੀ ਹੋਮੇ ਦਾ ਭਰਮ ਭੁਲਾਵਾ ਦੂਰ ਹੋਣ ਲੱਗਦਾ ਹੈ, ਅਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ ਪਇਓ ਕਬੀਰ ਕਬੀਰ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦੋਂ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਂਦ ਚੜ੍ਹ ਜਾਂਦੀ ਹੈ, ਤਾਂ ਫਿਰ ਸਾਨੂੰ ਪ੍ਰਤੀਤ ਹੋਣ ਲੱਗਦਾ ਹੈ ਕਿ ਇਲਾਹੀ ਹੁਕਮ ਹੀ ਸਾਡੇ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ। ਸਾਡੀ ਨਿੱਕੀ ਜੀ ਹੋਮੇ ਦੀ ਮਨ ਮਰਜ਼ੀ ਵਾਸਤੇ ਇੱਥੇ ਕੋਈ ਥਾਂ ਨਹੀਂ। ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਇਲਾਹੀ ਭਾਣੇ ਵਿੱਚ ਸੁਰ ਹੋ ਕੇ ਇਨਟਿਊਨ ਹੋ ਕੇ ਚੱਲਣਾ ਹੀ ਸਾਡਾ ਫਰਜ਼ ਹੈ, ਅਤੇ ਇਹੋ ਸਾਡੇ ਵਾਸਤੇ ਲਾਭਕਾਰੀ ਅਤੇ ਕਲਿਆਣਕਾਰੀ ਹੈ। ਜਗਿਆਸੂ ਇਸ ਆਤਮਿਕ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੇ ਕਰਾਵੇ ਸਵਾਮੀ, ਸਾ ਮਸਲਤ ਪਰਵਾਨ, ਹਮ ਕਿਛ ਨਾਹੀਂ ਏਕ ਹੈ ਉਹੀ, ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ, ਖਿਲਾਵਨ ਹਾਰੋ ਜਾਨੇ, ਜੇ ਕਰਾਵੇ ਸੋ ਕਰਨਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਇਹਨਾਂ ਦੋਹਾਂ ਅਰਥਾਤ ਮਾਨਸਿਕ ਅਤੇ ਆਤਮਿਕ ਅਵਸਥਾ ਨੂੰ ਗੁਰਮੁਖ ਪਿਆਰਿਆਂ ਨੇ ਇਉਂ ਦਰਸਾਇਆ ਹੈ। ਮਾਨਸਿਕ ਅਵਸਥਾ ਇਹ ਤ੍ਰੈਗੁਣੀ ਮਾਇਕੀ ਖੇਲ ਹੈ, ਆਤਮਿਕ ਅਵਸਥਾ ਆਤਮਿਕ ਪ੍ਰਿਮ ਖੇਲ ਹੈ। ਹੋਮੇ ਜਾਂ ਮੈਂ ਮੇਰੀ ਦਾ ਮਾਨਸਿਕ ਅਵਸਥਾ ਵਿੱਚ ਬੋਲਬਾਲਾ ਹੈ, ਦੂਸਰੇ ਪਾਸੇ ਤੂੰ ਤੇਰੀ ਦੀ ਭਾਵਨਾ, ਇੱਧਰ ਹੋਮੇ ਪ੍ਰਾਇਣ ਉੱਧਰ ਆਤਮ ਪ੍ਰਾਇਣ, ਇਹ ਭਰਮ ਭੁਲਾਵਾ ਉਹ ਅਨੁਭਵੀ ਪ੍ਰਕਾਸ਼, ਇੱਧਰ ਆਪਣੀ ਮਨ ਮਰਜ਼ੀ ਉੱਧਰ ਇਲਾਹੀ ਹੁਕਮ, ਇਹ ਆਪਣੇ ਭਾਣੇ ਚੱਲਣਾ ਉਹ ਹੁਕਮ ਰਜਾਈ ਚੱਲਣਾ, ਇਹ ਕਰਮਬੱਧ ਉਹ ਕਰਮਾਂ ਤੋਂ ਆਜ਼ਾਦ, ਇੱਥੇ ਮਾਇਆ ਦੀ ਖਿੱਚ ਉੱਧਰ ਪ੍ਰੀਤ ਡੋਰੀ ਦੀ ਖਿੱਚ, ਇੱਥੇ ਦੁੱਖ ਕਲੇਸ਼ ਉੱਥੇ ਸਦਾ ਕੁਸ਼ਲ ਖੇਮ, ਇੱਥੇ ਈਰਖਾ ਦੁਵੈਤ ਉੱਧਰ ਮੈਤਰੀ ਭਾਵ, ਇੱਥੇ ਵੈਰ ਵਿਰੋਧ ਉਹ ਪਿਆਰ, ਇਹ ਅਸ਼ਾਂਤੀ ਉਹ ਸ਼ਾਂਤੀ, ਇੱਥੇ ਆਵਾਗਮਨ ਉੱਥੇ ਬਹੁਰ ਨਾ ਮਰਨਾ, ਇਹ ਜਮਾਂ ਦੇ ਫੇਰ ਵਿੱਚ ਉਹ ਜਮਾਂ ਤੋਂ ਆਜ਼ਾਦ, ਇੱਥੇ ਤ੍ਰਿਸ਼ਨਾ ਦੀ ਅੱਗ ਉਹ ਤ੍ਰਿਪਤ ਅਗਾਏ, ਇੱਥੇ ਦੂਜਾ ਭਾਉ ਉਹ ਇੱਕੋ ਇੱਕ, ਇੱਥੇ ਇੱਛਾ ਹੈ ਉਹ ਨਿਰਇੱਛਤ ਹੈ, ਇਹ ਸ਼ਿਕਾਇਤ ਉਹ ਸ਼ੁਕਰ, ਇੱਥੇ ਰੋਸ ਹੈ ਉਹ ਭਲਾ ਹੈ। ਸੋ ਮਾਨਸਿਕ ਅਵਸਥਾ ਸਾਡੇ ਹੋਮੇ ਵਿਹੜੇ ਮਨ ਦਾ ਪ੍ਰਗਟਾਵਾ ਹੈ, ਜਿਹਦੇ ਵਿੱਚ ਕਿ ਸਾਰੇ ਮਾਇਕੀ ਔਗਣ ਭਰਪੂਰ ਹਨ। ਅਸੀਂ ਜੋ ਵੀ ਖਿਆਲ, ਜੋ ਇੱਛਾ, ਜੋ ਰੀਝਾਂ, ਜੋ ਕਰਮ ਕਰਦੇ ਹਾਂ, ਸਭ ਸਾਡੇ ਹੋਮੇ ਪ੍ਰਾਇਣ ਹਨ, ਉਹ ਆਪਣਾ ਭਾਣਾ ਹਨ, ਆਪਣੀ ਮਨ ਮਰਜ਼ੀ ਹਨ। ਸੋ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹੋ ਕੇ ਉਹਦੀ ਸਾਨੂੰ ਸਜ਼ਾ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਪਾਈ, ਵਿਛੜ ਚੋਟਾ ਖਾਵੇ। ਮਾਇਕੀ ਮੰਡਲ ਵਿੱਚ ਜੇ ਅਸੀਂ ਕੋਈ ਨੇਕੀਆਂ, ਪਰ ਉਪਕਾਰ, ਫਰਜ਼, ਮੋਹ, ਪਿਆਰ ਆਦਿ ਕਰਮ ਕਾਂਡ ਕਰਦੇ ਹਾਂ, ਸਾਰਿਆਂ ਅੰਦਰ ਹੀ ਹੋਮੇ ਦੀ ਲੇਸ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਆਤਮਿਕ ਅਵਸਥਾ, ਇਹਦੇ ਵਿੱਚ ਜੀਵ ਸਾਧ ਸੰਗਤ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦੋਂ ਸਾਡੇ ਅੰਦਰ ਵਿਵੇਕ ਬੁੱਧੀ ਜਾਗਦੀ ਹੈ ਤਾਂ ਸਾਨੂੰ ਇਲਾਹੀ ਹੁਕਮ ਦੀ ਸੋਝੀ ਆਉਂਦੀ ਹੈ ਅਤੇ ਫਿਰ ਅਸੀਂ ਆਪਣੀ ਹੋਮੇ ਨੂੰ ਆਤਮ ਪ੍ਰਾਇਣ ਕਰ ਦਿੰਦੇ ਹਾਂ। ਹੁਣ ਅਸੀਂ ਹੋਮੇ ਪ੍ਰਾਇਣ ਹਾਂ, ਸੋਝੀ ਆਉਣ 'ਤੇ ਅਸੀਂ ਆਪਣੀ ਹੋਮੇ ਨੂੰ ਆਤਮ ਪ੍ਰਾਇਣ ਕਰਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜੇ ਜਾਂਦੇ ਹਾਂ ਅਤੇ ਆਤਮਿਕ ਪ੍ਰਕਾਸ਼ ਦੇ ਸਾਰੇ ਹੀ ਦੈਵੀ ਗੁਣ ਸਹਿਜ ਸੁਭਾਏ ਸਾਡੇ ਵਿੱਚ ਪ੍ਰਵੇਸ਼ ਹੋ ਜਾਂਦੇ ਹਨ। ਕਿਉਂਕਿ ਸਾਰੇ ਦੈਵੀ ਗੁਣ ਹੁਕਮ ਦਾ ਪ੍ਰਕਾਸ਼ ਅਤੇ ਪ੍ਰਤੀਕ ਹਨ ਅਤੇ ਸਾਡੇ ਮਾਇਕੀ ਔਗਣ ਇਹ ਸਾਡੇ ਹੋਮੇ ਅਤੇ ਹੋਮੇ ਦਾ ਪਸਾਰਾ ਹਨ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਏ, ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਦਾ ਬੁੱਝਿਆ ਜਾਏ, ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਇਹ ਮਨ ਧੰਦੇ ਬਾਦ ਦਾ ਕਰਮ ਕਮਾਏ, ਮਾਇਆ ਮੁਠਾ ਸਦਾ ਬਿਲ ਲਾਏ। ਮਨ ਤੂੰ ਗਾਰਬ ਵਟਿਆ, ਗਾਰਬ ਲੱਦਿਆ ਜਾਏ, ਮਾਇਆ ਮੋਹਣੀ ਮੋਇਆ ਫਿਰ ਫਿਰ ਜੂਨੀ ਪਵਾਏ। ਦੂਜੇ ਪਾਸੇ ਹੁਕਮ ਰਜਾਈ ਚੱਲਣ ਵਿੱਚ ਸਾਡੀ ਆਪਣੇ ਮਨ ਦੀ ਮਰਜ਼ੀ, ਮਨ ਦੀ ਰੰਗਤ, ਰੀਝਾਂ, ਚਾਓ, ਸਵਾਦ, ਤ੍ਰਿਸ਼ਨਾ, ਹੰਗਤਾ, ਵਲਵਲੇ, ਸਿਆਣਪਾਂ, ਚਤੁਰਾਈਆਂ, ਰੋਸੇ, ਗਿਲੇ, ਸ਼ਿਕਾਇਤਾਂ, ਈਰਖਾ, ਦਵੈਤ, ਵੈਰ, ਵਿਰੋਧ, ਸ਼ੱਕ, ਨਫ਼ਰਤ, ਸਾੜਾ, ਕਿਉਂ, ਕਿਆ, ਕੈਸੇ ਆਦਿ ਸਾਰੀਆਂ ਨੀਵੀਆਂ ਮਾਇਕੀ ਰੁਚੀਆਂ ਦੀ ਲੇਸ ਤੱਕ ਨਹੀਂ ਰਹਿੰਦੀ। ਮਨ ਦੀ ਇਹ ਅਵਸਥਾ ਸਾਨੂੰ ਕਿਵੇਂ ਪ੍ਰਾਪਤ ਹੋ ਸਕਦੀ ਹੈ? ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ, ਕਿਉਂਕਿ ਮਨ ਨੂੰ ਮਾਰਿਆ ਨਹੀਂ ਜਾ ਸਕਦਾ, ਬਲਕਿ ਹੋਂ ਧਾਰੀ ਮਨ ਨੂੰ ਮੋੜ ਮੋੜ ਕੇ, ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਪਰਸ ਕੇ, ਸਿਮਰਨ ਕਰਕੇ, ਸੇਵਾ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੀ ਸਵੈਪਨਾ ਵਿੱਚ ਇਹਨੂੰ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪ੍ਰੇਮ ਪਿਆਲੇ ਪਿਆ ਕੇ, ਇਹਨੂੰ ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੁਕਮ ਰਜਾਈ ਚੱਲਣ ਦੀ ਜਾਂਚ ਸਿੱਖੀ ਜਾ ਸਕਦੀ ਹੈ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ। ਹੁਕਮ ਰਜਾਈ ਚੱਲਣ ਵਾਸਤੇ ਗੁਰਮੁਖ ਪਿਆਰਿਆਂ ਨੇ ਇੱਥੇ ਸਾਨੂੰ ਤਿੰਨ ਸੱਸਿਆਂ ਦੀ ਕਮਾਈ ਕਰਨੀ ਦੱਸੀ ਹੈ। ਉਹ ਕਿਹੜੀ? ਸਭ ਤੋਂ ਪਹਿਲਾਂ ਹੈ ਸਬਰ। ਆਪਣੀਆਂ ਸਿਆਣਪਾਂ ਅਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਸਾਨੂੰ ਬਖਸ਼ਿਸ਼ ਹੁੰਦੀ ਹੈ ਉਹਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਉਸੇ ਨਾਲ ਸਬਰ ਵਿੱਚ ਰਹਿਣਾ, ਸੰਤੁਸ਼ਟੀ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਛਾਦਨ ਭੋਜਨ ਕੀ ਆਸ ਨਾ ਕਰੇ, ਅਚਿੰਤ ਮਿਲੇ ਸੋ ਪਾਏ। ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਦੂਸਰਾ ਹੈ ਨੁਕਤਾ ਸ਼ੁਕਰ। ਆਪਣੇ ਪ੍ਰੀਤਮ ਵੱਲੋਂ ਜੋ ਕੁਝ ਸਾਨੂੰ ਬਖਸ਼ਿਸ਼ ਹੁੰਦਾ ਹੈ ਉਹਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਉਹਦੇ ਲਈ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜਿਵਾਲੇ ਤਾਂ ਉਹਦੀ ਬਖਸ਼ਿਸ਼, ਜੇ ਕੋਲ ਬਹਾਲੇ ਤੇਰੀ ਵਡਿਆਈ, ਜੇ ਮਾਰ ਕੱਢੇ ਵੀ ਧਿਆਈ। ਜੇ ਦੁੱਖ ਭੁੱਖ ਦੇਵੇ ਤਾਂ ਇਹ ਪ੍ਰੀਤਮ ਦੀ ਮੌਜ, ਜੇ ਲਾਭ ਦੇਵੇ ਉਹਦੀ ਦਾਤ, ਜੇ ਘਾਟਾ ਦੇਵੇ ਉਹਦੀ ਰਜ਼ਾ, ਜੇ ਵਡਿਆਈ ਦੇਵੇ ਉਹਦੀ ਵਡਿਆਈ, ਜੇ ਨਿੰਦਾ ਹੋਵੇ ओदी मेहर, यानी जीवन दी हर हालत गमी खुशी दुख सुख वड्याई निंदा लाभ हानि तंदरुस्ती बीमारी जीवन जा मौत हर अवस्था विच अपने प्रीतम दी मौज ते खुशी प्रतीत करनी, अपने मन तन चित नू ओदे शुकराने विच रखना। ज्यो पावे त्यो राख लै हम सरण प्रभाए राम राजे, जे सुख दे ता तुझे अरादी दुख भी तुझे त्याई, जे पुख दे ता इत ही राजा दुख विच सुख मनाई, जे लोक सलाहे ता तेरी उपमा जे निंदे ता छोड़ ना जाई। तीसरा सस्सा है सिमरन, ऐसे मनमोणे सद बख्शिंद सदा मेहरवाना, प्रित पाले नित सार समाले लाड लडावे खेल खिलावे अथ प्रीतम रब नू, शुकराने दी भावना नाल त्योना उनू याद करना उदा सिमरन करना ही सड़ा सब तो पहला ते अव्वल फर्ज बनता है, ताकि प्रीतम त्रुट के सानू अपने दरों करों होर वधेरियां उच्चियां सुच्चियां दातां बख्शिश करदा रहे, अते असी ओदे शुकराने विच ओदे अथा निग्गे नानक प्यार दे हुलारियां विच किरत किरत हुंदे हुए जीवन रूप सिमरन प्रभ तेरा बन जाइए। क्योंकि सिमरन किते बगैर साडा अंतर आत्मे अनुभव नहीं खुल सकता, अनुभव खुले बगैर हुक्म नू बुझिया नहीं जा सकता, हुक्म नू बुझे बगैर भाणे नू नहीं मन्या जा सकता, भाणा मन्ने बगैर सबर संतोख नहीं हो सकता, ते सबर संतोख बगैर ओदा शुकराना नहीं हो सकता। सो ए सबर शुकर दी कमाई सिमरन करद्या ही हो सकती है। जदों मन नू इलाही प्रीत दी ए प्योंद चढ़ जांदी है ता मन पूर्ण तौर ते आत्म प्रायण हो के गुरु घर दा बैखरीद गोला बन जांदा है, ते सतगुर दे प्रेम दी डोरी नाल बज्जा होया ज्यों प्रीतम चलावे त्यों ही चलदा है। ज्यों तू चलाए ते विचले स्वामी होर क्या जाना गुण तेरे, जै बैसाले तै बैसा स्वामी जै भेजे तै जावा, ज्यों बुलावे त्यों बोला स्वामी कुदरत कवन हमारी। मुल खरीदी लाला गोला मेरा नाउ सुपागा, गुर की बचनी हाट बिकाना जित लाया तित लागा, तेरे लाले क्या चतुराई साहिब का हुक्म ना करना जाई। जैसी आज्ञा कीनी ठाकुर तिस्ते मुख नी मोर्यो, सहज आनंद रखियो ग्रह पीतर उठ उआहूं को दौर्यो। इस तरह हुक्म रजाई चलना ए निरे पुरे फोके ज्ञान दा विषय नहीं है, बुद्धि नाल तोल मिणके क्यों क्या कैसे नाल इस हुक्म नू कमाया जा पाने विच चलिया नहीं जा सकता। इलाही हुक्म दिए डोरी ता उस प्रीतम दे हाथ है, ते अपनी मौज विच जिवें सानू चलाए असी उसे तरह चलना है। ओदी मौज विच होमे वाली मैं मेरी दी भावना तू तेरी विच बदल जांदी है। हुक्म रजाई चलन दी ए अवस्था केहो जई है, जेहे कर्म कराए करता दूजी कार ना पाले। हां जी, इलाही हत्था विच पकड़ी प्रीत डोरी नाल बद्दे दिल दी चाल हुक्म रजाई चलना है। जिवें ए प्रीत डोरी हिले तिवें साडा मन तन चित हिले, एहो सतगुर दे पाणे विच चलना है, एहो उसदा पाणा मनना है। मूह लालन स्यो प्रीत बनी तोरी न टूटे छोरी न छूटे, ऐसी माधो खिंच तनी गुरमुख ज्ञान डोरी प्रभ पकड़ी जिन खिंचे तिन जाइए। हुक्म रजाई चलना पिछे लगे नक नकेला, सो आपा होमे दे परम भुलावे विचो निकल के मन मर्जी त्याग के इलाही प्रीत डोरी नाल बज के ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾ ਸਕਦੇ ਹਾਂ। ਉਲਟ ਜਾਤ ਕੁੱਲ ਦੋ ਬਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕੋਊ, ਪੰਡਤ ਮੁੱਲਾਂ ਛਾਡੇ ਦੋ, ਬੁਨ ਬੁਨ ਆਪ ਆਪ ਪਹਿਰਾਵੋ, ਜੈ ਨਹੀਂ ਆਪ ਤਹਾਂ ਹੋਏਗਾ ਵੋ। ਅਰਥਾਤ ਇੱਥੇ ਜਾਤ ਕੁੱਲ ਕਰਮ ਧਰਮ ਮੈਂ ਮੇਰੀ ਆਦਿ ਸਭ ਕੁਛ ਛੁੱਟ ਜਾਂਦਾ ਹੈ। ਹੁਕਮ ਦੇ ਪਿਛੋਕੜ ਵਿੱਚ ਹੁਕਮੀ ਜਾਂ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ, ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਲਵੇ, ਪਛਾਣ ਲਵੇ, ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ, ਉਸ ਨੂੰ ਮੰਨ ਸਕਦਾ ਹੈ। ਇਹਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੀਏ ਤਾਂ ਔਜੜ ਵਿੱਚ ਪੈ ਜਾਵਾਂਗੇ। ਇਸ ਹੁਕਮ ਵਿੱਚ ਅਸੀਂ ਆਪਣੇ ਮਨ ਦੀ ਮਰਜ਼ੀ ਰਲਾ ਕੇ ਬੇਸੁਰੇ ਹੋ ਕੇ ਕਰਮ ਕਰਾਂਗੇ ਅਤੇ ਉਸ ਦੇ ਨਤੀਜੇ ਭੁਗਤਾਂਗੇ। ਸੋ ਕਿਉਂਕਿ ਇਲਾਹੀ ਹੁਕਮ ਅਤ ਸੂਖਮ ਗੁੱਝਾ ਅਤੇ ਅਪਾਰ ਹੈ, ਇਹ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨ ਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨ ਮਰਜ਼ੀ ਨਾਲ ਵਿਘਨ ਪਾਉਂਦੇ ਹਾਂ ਅਤੇ ਹੁਕਮ ਦੀ ਸਹਿਜ ਚਾਲ ਤੋਂ ਦੂਰ ਹੋ ਜਾਂਦੇ ਹਾਂ। ਨਤੀਜੇ ਵਜੋਂ ਸੁਖਦਾਈ ਕਲਿਆਣਕਾਰੀ ਇਲਾਹੀ ਹੁਕਮ ਦੀਆਂ ਬਰਕਤਾਂ ਤੋਂ ਅਸੀਂ ਵਾਂਝੇ ਹੋ ਜਾਂਦੇ ਹਾਂ। ਇਸ ਵਿਚਾਰ ਨੂੰ ਹੋਰ ਸਪਸ਼ਟ ਕਰਨ ਵਾਸਤੇ ਗੁਰਮੁਖ ਪਿਆਰਿਆਂ ਨੇ ਇੱਥੇ ਕੁਝ ਉਦਾਹਰਣ ਦਿੱਤੇ ਹਨ। ਮਾਂ ਦੀ ਮਮਤਾ, ਬੇਲਾਗਤਾ, ਨਿਸ਼ਕਾਮਤਾ ਅਤੇ ਆਤਮਿਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਇਹ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ 'ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਅਤੇ ਆਪ ਦੁੱਖ ਝੱਲਦੀ, ਰਾਤਾਂ ਜਾਗਦੀ, ਜਫਰ ਜਾਲਦੀ ਹੈ। ਆਪਣੇ ਰੂਪ ਦੀ ਲਾਲੀ ਨੂੰ ਜੋ ਉਹਨੇ ਸਾਲਾਂ ਬੱਧੀ ਸਾਂਭ ਸਾਂਭ ਕੇ ਰੱਖੀ ਸੀ, ਉਹ ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਏ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ, ਇਹਦੇ ਵਿੱਚ ਉਹਦੀ ਡਿਵਾਈਨ ਵਿਲ ਹੈ। ਮਮਤਾ ਦੇ ਇਸ ਅਣਦਿਸਦੇ ਗੁੱਝੇ ਛਿਪੇ ਹੋਏ ਭੇਦ ਨੂੰ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਜਾਂ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ, ਇਹ ਕਹਿਣ ਕਹਾਉਣ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾਂ ਸਹਾਰ ਕੇ ਆਪਣੇ ਜੀਵਨ ਨੂੰ ਜੋਖਮ ਵਿੱਚ ਪਾ ਕੇ ਆਪਣਾ ਆਪਾ ਵਾਰ ਕੇ ਆਪਣਾ ਆਪਾ ਵੰਡ ਕੇ ਆਪਣੇ ਸਿਰਾਣੇ ਕਫਨ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਅਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਵੀ ਨਿਰੀਪੁਰੀ ਇੱਕ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਅਤੇ ਖੁਦ ਪ੍ਰਕਿਰਤੀ ਬਣਦੀ ਹੈ, ਸਿਰਜਣਹਾਰੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਅਤੇ ਅਸਚਰਜ ਕਰਾਮਾਤ ਹੈ ਜਿਹਨੂੰ ਅਸੀਂ ਨਹੀਂ ਬੁੱਝ ਸਕਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਤ ਨੂੰ ਜਾਣਨ ਲਈ ਸਾਨੂੰ ਆਪਣੇ ਹਿਰਦੇ ਵਿੱਚ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਉਹ ਆਪਣੀ ਗਲਵੱਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਅਕਾਲ ਪੁਰਖ ਪ੍ਰਿਤਪਾਲਦਾ ਹੈ, ਨਿੱਤ ਸਾਰ ਸੰਭਾਲਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ। ਇਲਾਹੀ ਮਾਤਾ ਬਣ ਕੇ ਇਹ ਸਾਨੂੰ ਸਾਰਿਆਂ ਨੂੰ ਪ੍ਰਿਤਪਾਲਦਾ ਹੈ। ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਚਰਜ ਬਿਸਮਾਦੀ ਪ੍ਰਕਾਸ਼ ਪ੍ਰਗਟਾਵਾ ਅਤੇ ਪ੍ਰਤੀਕ ਹੈ। ਮਮਤਾ ਦੀ ਸਾਪਾ ਵਾਰਨ ਦੀ ਰੀਝ ਅਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪ ਪ੍ਰੀਤ ਦੇ ਭੇਦ ਨੂੰ ਬਖਸ਼ਦਾ ਹੈ, ਅਤੇ ਮਾਂ ਪਿਆਰ ਵਿੱਚ ਉਹ ਕਰਤਾ ਆਪ, ਉਹ ਸਿਰਜਣਹਾਰ ਆਪ ਬੱਚੇ ਦਾ ਰੂਪ ਧਾਰ ਕੇ ਅੱਗੋਂ ਮਾਂ ਨੂੰ ਪਿਆਰ ਕਰਨ ਲੱਗਦਾ ਹੈ। ਜਦੋਂ ਤੱਕ ਬੱਚਾ अपनी मां दे प्यार दी छतर छाया हेठ रहिंदा है, उसनू कोई फिकर, कोई चिंता, कोई सियाणप नहीं करनी पैंदी। ओदी परवरिश मां प्यार राही इलाही हुक्म विच हो रही है, ते ओदियां सारियां लोड़ां सहज सुभाए पूरियां हो जांदियां हन। ज्यों ज्यों बच्चा वड्डा हुंदा है, ओदे अंदर सियाणप आउंदी जांदी है, इलाही बख्शिशां दी रवानगी विच विघन पैंदा जांदा है, अते ओ अपनी होमे दे भरम भुलावे विच कई तरह दे फिकर चिंता दा शिकार हुंदा जांदा है। इस तरह बच्चा इलाही हुकम दी रजा विचों निकल के इलाही बख्शिशां तो वांझा हो जांदा है, ते फिकर चिंता कल्पना दियां पंडा चुकी फिरदा है। जब लग हुकम ना बूझता, तब ही लो दुखिया, पायो बाल बुद्ध सुखरे, हरख सोग हान मृत दुख सुख, चित समसर गुर मिले। जेती स्यानप कर्म हो किए, तेते बंद परे, जो साधु कर मस्तक तरयो, तब हम मुक्त पए। जौलो मेरो मेरो करते, तौलो बिख के रे, मन तन बुद्ध अर्पी ठाकुर को, तब हम सहज सोए। जौलो पोट उठाई चल्यो, तौलो डान परे, पोट डार गुरपूरा मिलिया, तो नानक निरपय। देखण नूं तां प्रतीत हुंदा है कि बच्चे दी परवरिश उहदे मां-बाप कर रहे हन, असल विच इह परवरिश अकाल पुरख दे हुकम दी गुज्जी सहज चाल है, उहदी प्रेम खेल है। इस गुज्जे भेद नूं कोई विरले गुरमुख ही जाण बुझ सकदे हन। दूजे लफ्ज़ां विच इलाही सुखदाई ते कल्याणकारी प्रेम स्वप्ना दी गोद विचों निकल के इंसान अपनी होमे दे परम भुलावे विच ठोकरां खांदा है, ते जमा दे वस पैंदा है। जिवें बच्चा अपनी सियाणप नाल आप ही फिकर चिंता सहेड़ लैंदा है, इसे तरह इंसान होमे दे परम भुलावे विच आप ही ठोकरां खांदा है। इस तब्दीली दा मुढ़ला कारण की है? जिवें बच्चा भोलेपन दा त्याग कर देवे, ता ओ स्याणा हो के ए फिकर चिंता दे दुख सहेड़दा है, इसे तरह इंसान दी इस तब्दीली दा की कारण है? पहला ता भोलेपन दा त्याग करना पेगा उनू, फिर होमे दा भरम, मैं मेरी दा एहसास, स्याणपां चतुराइयां दा आवेश, ए सारे औगण जिस वेले आ जाणगे, ता ओ होमे दे परम भुलावे अधीन ही विछड़ चोटां खांदा रहेगा। लिव छुड़की लगी तृष्णा, माया अमर वरताया, ए माया जित हर विसरे, मोह उपजे पाओ दूजा लाया। पालन पोषण दी कठिन किरिया प्रेम रस विच लीन होई मां नूं आनंदमयी लगदी है। घर दे कम्मां कारां च गलतान होई मां अपने बच्चे विच लिव लाई रखदी है, चुल्ले विच अग बालदी, चक्की झोंदी, पसीने दी बो नाल लिबड़ी तिबड़ी मां दी गोदी विच बच्चा आपे ही रुड़ खुड़ के आ जांदा है, ते दुध चुंगण लग पैंदा है। मां दे प्यार दियां अमृत कुट्टां भरदा भरदा ओ सब कुछ भुल जांदा है। जेकर बच्चा खेड़दा खेड़दा किते सड़हांद वाली थां ते किते गंदले पानी विच डिग पवे, गंदा हो जावे, ओदे सट लग जाए, ता मां भावे किन्नी सजी तजी पूरा हार शिंगार करी बैठी होवे, कीमती तो कीमती ओदे कपड़े पाए हुण, पर अपने लाल अपने जिगर दे टोटे दी आवाज सुन के रोंदे कुरलौंदे लिबड़े तिबड़े बच्चे नू उसे तरह अपनी हिक नाल ला लेगी, ते प्यार नाल चुम चट के रब्बी प्रेम दिया अजली चरनाटा राई बाल नू दुध प्याएगी, उनू लख लख असीसां दे के लोरियां गा गा के थापड़ थापड़ के सुआएगी। मां दी इस सेवा भावना विच ना ता कोई स्वार्थ है अते ना ही मुक्ति दी इच्छा, सगो मां ता अपने प्यार विच बच्चे दे प्यार विच आपा गवा के उस सिरजनहार दे हुकम दी कार कमाउंदी है। ए अलौकिक इलाही प्रीत करिश्मा है। इस तरह अपना आपा वार के ਹਉਮੈ ਵੇੜੀ ਮੈਂ ਮੇਰੀ ਤੋਂ ਮਰ ਕੇ ਹੀ ਅਸੀਂ ਆਪਣੇ ਸ਼ੌ ਸਾਗਰ ਪ੍ਰੀਤਮ ਦੀ ਹੁਕਮ ਰੂਪੀ ਜੀਵਨ ਰੌਂ ਵਿੱਚ ਸਮਾ ਸਕਦੇ ਹਾਂ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।